SBS.
This is SBS Radio.
SBS ਪੰਜਾਬੀ ਪ੍ਰੋਗਰਾਮ ਦੇ ਸੁਣਨ ਵਾਲਿਆਂ ਦੀਆਂ ਵਿਦੇਸ਼ਾਂ, ਖਾਸ ਕਰਕੇ ਭਾਰਤ ਵਿੱਚ ਜਾਇਦਾਦਾਂ ਜ਼ਰੂਰ ਹੋਣਗੀਆਂ। ਦੋਸਤੋ, ਵਿਦੇਸ਼ੀ ਜਾਇਦਾਦਾਂ ਵਿੱਚ ਨਿਵੇਸ਼ ਕਰਨਾ ਘਾਟੇ ਵਾਲਾ ਸੌਦਾ ਵੀ ਹੋ ਸਕਦਾ ਹੈ ਜੇਕਰ ਇਹਨਾਂ ਪ੍ਰਤੀ ਖਤਰਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ, ਅਤੇ ਜੇਕਰ ਇਸੇ ਨੂੰ ਹੀ ਠੀਕ ਢੰਗ ਨਾਲ ਕੀਤਾ ਜਾਵੇ ਤਾਂ ਇਹ ਤੁਹਾਡੀ ਜਨਮ ਭੂਮੀ ਵਿੱਚ ਇੱਕ ਵੱਖਰਾ ਆਰਾਮਦਾਇਕ ਘਰ ਵੀ ਸਿੱਧ ਹੋ ਸਕਦਾ ਹੈ, ਜਾਂ ਜੇਕਰ ਇਹ ਜਾਇਦਾਦ ਕਿਸੇ ਪ੍ਰਸਿੱਧ ਸੈਰ ਸਪਾਟੇ ਵਾਲੇ ਥਾਂ 'ਤੇ ਹੋਵੇ ਤਾਂ ਫਿਰ ਇਸ ਦੁਆਰਾ ਤੁਹਾਨੂੰ ਚੰਗੀ ਖਾਸੀ ਆਮਦਨ ਵੀ ਹੋ ਸਕਦੀ ਹੈ। ਲੋ, ਪੇਸ਼ ਹੈ MP ਸਿੰਘ ਕੋਲੋਂ ਇਸ ਬਾਬਤ ਹੋਰ ਜਾਣਕਾਰੀ। ਬੇਨ ਕਿੰਗਸਲੇ, ਜੋ ਕਿ ਪ੍ਰੋਪਰਟੀ ਇਨਵੈਸਟਮੈਂਟ ਆਸਟ੍ਰੇਲੀਆ ਦੇ ਮੁਖੀ ਹਨ, ਕੋਲੋਂ ਵਿਦੇਸ਼ਾਂ ਵਿੱਚ ਜਾਇਦਾਦ ਬਣਾਉਣ ਵਾਸਤੇ ਕਈ ਪ੍ਰਕਾਰ ਦੇ ਸਵਾਲ ਆਦਿ ਕੀਤੇ ਜਾਂਦੇ ਹਨ, ਅਤੇ ਇਸ ਵਾਸਤੇ ਉਹ ਖਾਸ ਸਲਾਹ ਦਿੰਦੇ ਹਨ ਕਿ ਕਿਸੇ ਵੀ ਅਣਜਾਣੀ ਜਗ੍ਹਾ ਉੱਤੇ ਜਾਇਦਾਦ ਬਣਾਉਣ ਵੇਲੇ ਬਰੀਕੀਆਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਖਤਰੇ ਵਾਲਾ ਸਿੱਧ ਹੋ ਸਕਦਾ ਹੈ।
The main challenges we see are usually around the way in which properties are managed in different countries in terms of property management and professional property management. So I use America as a perfect example where there's no formal regulation around property management. And so in terms of tenancy, possession, moving on, unyielding tenants, those types of things are really, really challenging. And here you are based in Australia and you've got to try and handle all of these events. So it could result in an expensive air ticket to go and sort out the mess.
ਤੇ ਨਾਲੇ ਕਈ ਵਾਰ ਬਹੁਤ ਹੀ ਸੁਖਦ ਲੱਗਣ ਵਾਲੀਆਂ ਕੀਮਤਾਂ ਦੇ ਪਿੱਛੇ ਬਹੁਤ ਸਾਰੇ ਛੁਪੇ ਹੋਏ ਖਰਚੇ ਵੀ ਹੁੰਦੇ ਹਨ। ਇਹਨਾਂ ਨੂੰ ਧਿਆਨ ਗੋਚਰੇ ਰੱਖਣਾ ਖਾਸ ਜ਼ਰੂਰੀ ਹੁੰਦਾ ਹੈ।
There are some risks around currency risk. So, you know, a lot of people are attracted when our dollar is really high, but our dollar goes a long way in terms of being able to buy that. But it can also affect you the other way around. So if the dollar was low and you're trying to buy offshore, it's going to cost you more, not only to hold that. It's great to get the foreign income coming in, but then the maintenance, the upkeep of the property and all of that is potentially being paid with the Australian dollar and it could be a little bit lower.
ਵਿਦੇਸ਼ਾਂ ਵਿੱਚ ਤੁਹਾਡੀ ਜਾਇਦਾਦ ਦੀ ਚੰਗੀ ਤਰ੍ਹਾਂ ਦੇਖ ਰੇਖ ਕਰਨ ਵਾਲਾ ਕੋਈ ਢੰਗ ਦਾ ਪੇਸ਼ੇਵਰ ਇਨਸਾਨ ਮਿਲਣਾ ਵੀ ਕਾਫ਼ੀ ਚੁਣੌਤੀ ਭਰਿਆ ਹੋ ਸਕਦਾ ਹੈ।
It's okay if you're from a country where that's your original origins and you've got maybe friends and family and professional networks that can help you. But if you don't have those types of things, then ultimately, you know, you're at risk of, you know, what happens if something goes wrong? What are your contingencies to basically look after the property in that respect?
ਜੌਨ ਟ੍ਰਿਪੀਡੈਕਿਸ ਆਸਟ੍ਰੇਲੀਆ ਅਤੇ ਗ੍ਰੀਸ ਵਿਚਲੇ ਇੱਕ ਵਕੀਲ ਹਨ। ਇਹਨਾਂ ਦੇ ਗਾਹਕ ਗ੍ਰੀਸ ਵਿੱਚ ਆਪਣੀ ਜਾਇਦਾਦ ਜ਼ਿਆਦਾ ਕਰਕੇ ਭਾਵਨਾਤਮਕ ਤੌਰ 'ਤੇ ਸੈਰ ਸਪਾਟਿਆਂ ਲਈ ਜਾਂ ਨਿਵੇਸ਼ ਕਰਨ ਵਾਸਤੇ ਹੀ ਬਣਾਉਂਦੇ ਹਨ। ਉਹ ਸਲਾਹ ਦਿੰਦੇ ਹਨ ਕਿ ਵਿਦੇਸ਼ਾਂ ਵਿੱਚ ਜਾਇਦਾਦਾਂ ਵਾਲੇ ਕੰਮ ਕਿਸ ਤਰ੍ਹਾਂ ਨਾਲ ਚਲਾਏ ਜਾਂਦੇ ਹਨ, ਇਹ ਜਾਣਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
And keep in mind, Greece and Australia are different territories, different laws, different legal and tax systems. So do not think according to the way that we do things in Australia. It's very, very different in Greece.
ਇਹਨਾਂ ਦੀ ਸਲਾਹ ਅਨੁਸਾਰ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਚੰਗੇ ਜਾਣਕਾਰ ਲੋਕਾਂ ਦੀ ਚੋਣ ਕਰੋ, ਸਾਰੇ ਭੁਗਤਾਨਾਂ ਬਾਬਤ ਸਾਫ਼ ਤੌਰ 'ਤੇ ਖੁਲਾਸਾ ਕਰ ਲਵੋ, ਬੇਸ਼ੱਕ ਉਹ ਸਲਾਨਾ ਹੋਣ ਜਾਂ ਇੱਕ ਮੁਸ਼ਤ। ਤੁਹਾਡੇ ਨਾਲ ਸੰਪਰਕ ਕਿਸ ਤਰ੍ਹਾਂ ਨਾਲ ਅਤੇ ਕਿੰਨੀ ਵਾਰ ਕਰਨਾ ਹੈ ਆਦਿ ਬਾਰੇ ਵੀ ਪਹਿਲਾਂ ਤੋਂ ਹੀ ਸਾਫ਼ ਕਰ ਲਵੋ।
It could be different from country to country, but in Greece, my main suggestion would be address to professionals, a qualified lawyer, a qualified tax accountant, a reliable and trustworthy real estate agent with whom you have very, very good recommendations, and preferably be professionally insured. Ask him for his professional insurance coverage. No insurance? Well, you should be very cautious with that.
ਟ੍ਰਿਪੀਡੈਕਿਸ ਮੁਤਾਬਕ ਤੁਹਾਨੂੰ ਵਿਦੇਸ਼ੀ ਜਾਇਦਾਦਾਂ ਦੀਆਂ ਗੁੰਝਲਾਂ ਨੂੰ ਸਮਝਣ ਵਾਸਤੇ ਇੱਕ ਚੰਗੇ ਵਕੀਲ ਦੀ ਸੇਵਾ ਲੈ ਲੈਣੀ ਚਾਹੀਦੀ ਹੈ।
many, many considerations here that need to be closely taken care of, starting from the remittance of the money, the opening of the bank account, the taxation issues, the legal issues, the actual issues, even the investigation whether the price is a fair and correct price.
ਹਰੇਕ ਨੁਕਤੇ ਨੂੰ ਲਿਖਤੀ ਰੂਪ ਵਿੱਚ ਸਹੀਬੱਧ ਕਰਨਾ ਵੀ ਜ਼ਰੂਰੀ ਹੁੰਦਾ ਹੈ ਤਾਂ ਕਿ ਭਵਿੱਖ ਵਿੱਚ ਕੋਈ ਵੀ ਔਕੜ ਪੇਸ਼ ਨਾ ਆਵੇ ਅਤੇ ਨਾਲ ਹੀ ਏਜੰਟ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਸਾਫ਼ ਤੌਰ 'ਤੇ ਪਤਾ ਚੱਲ ਜਾਣ.
And if these obligations are not upheld and maintained, you should terminate your relationship as soon as possible and cut the losses.
ਪਰ ਇਸ ਦੇ ਵਿਰੁੱਧ ਬੇਨ ਕਿੰਗਸਲੇ ਸਲਾਹ ਦਿੰਦੇ ਹਨ ਕਿ ਸਿਰਫ ਜਾਣਕਾਰ ਇਲਾਕਿਆਂ ਵਿੱਚ ਹੀ ਜਾਇਦਾਦਾਂ ਬਣਾਉਣੀਆਂ ਚਾਹੀਦੀਆਂ ਹਨ. ਉਹ ਆਖਦੇ ਹਨ ਕਿ ਜ਼ਿਆਦਾਤਰ ਵਿਦੇਸ਼ੀ ਨਿਵੇਸ਼ਕ ਆਸਟ੍ਰੇਲੀਆ ਵਿੱਚ ਜਾਇਦਾਦਾਂ ਬਣਾਉਣੀਆਂ ਇਸ ਕਰਕੇ ਪਸੰਦ ਕਰਦੇ ਹਨ ਕਿਉਂਕਿ ਇੱਥੋਂ ਦਾ ਬਾਜ਼ਾਰ ਕਾਫ਼ੀ ਨਿਯੰਤਰਣ ਵਿੱਚ ਚੱਲਦਾ ਹੈ. ਬੇਸ਼ੱਕ ਆਸਟ੍ਰੇਲੀਆ ਸਰਕਾਰ ਨੇ ਹਾਲ ਵਿੱਚ ਹੀ ਵਿਦੇਸ਼ੀ ਨਿਵੇਸ਼ਕਾਂ ਵਾਸਤੇ ਕਈ ਨਵੇਂ ਟੈਕਸ ਲਗਾ ਦਿੱਤੇ ਹਨ. ਸਟੈਂਪ ਡਿਊਟੀ ਨੂੰ 4% ਤੋਂ ਵਧਾ ਕੇ 8% ਕਰ ਦਿੱਤਾ ਗਿਆ ਹੈ. ਖਾਲੀ ਰੱਖੀਆਂ ਜਾਣ ਵਾਲੀਆਂ ਜਾਇਦਾਦਾਂ ਉੱਤੇ ਵਾਧੂ ਟੈਕਸ ਆਇਦ ਕੀਤੇ ਗਏ ਹਨ ਅਤੇ ਕੈਪੀਟਲ ਗੇਨਸ ਟੈਕਸ ਦੀਆਂ ਛੋਟਾਂ ਵੀ ਵਿਦੇਸ਼ੀ ਨਿਵੇਸ਼ਕਾਂ ਵਾਸਤੇ ਖਤਮ ਕਰ ਦਿੱਤੀਆਂ ਗਈਆਂ ਹਨ. ਅਤੇ ਹਾਜ਼ਰੀਨ, ਇੱਕ ਸਰੋਤ ਅਨੁਸਾਰ ਸਾਲ 2017 ਦੌਰਾਨ ਕੇਵਲ NSW ਵਿੱਚ ਹੀ ਲਗਭਗ 87% ਜਾਇਦਾਦਾਂ ਵਿੱਚ ਨਿਵੇਸ਼ ਸਿਰਫ ਚੀਨੀ ਭਾਈਚਾਰੇ ਵੱਲੋਂ ਹੀ ਕੀਤਾ ਗਿਆ ਸੀ.
We have licensed estate agents who need to manage the properties. We have a tenancy and landlord act in every state. So there's set rules and guidelines in terms of coming into this market. And I think a lot of people also like the fact that we have, you know, very stable governance and a stable system with low corruption.
ਤੇ ਦੋਸਤੋ, ਜੇਕਰ ਤੁਸੀਂ ਵੀ ਵਿਦੇਸ਼ਾਂ ਦੇ ਵਿੱਚ ਨਿਵੇਸ਼ ਕੀਤਾ ਹੋਇਆ ਹੈ ਤਾਂ ਅਸੀਂ ਵੀ ਤੁਹਾਡੇ ਖੱਟੇ ਮਿੱਠੇ ਤਜਰਬਿਆਂ ਬਾਰੇ ਜਾਣਨਾ ਚਾਹਾਂਗੇ. ਸਾਨੂੰ ਸੰਪਰਕ ਜ਼ਰੂਰ ਕਰੋ ਜੀ.
SBS.
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 SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SBS. SB